खालसा वाहिगुरु जी की फतेह। गुरु रूप प्यारी सात संगत जी, असी उ कह दें हाँ साडा पिता प्रभु परमात्मा है, वह सर्व कला समर्थ है, सर्व शक्तिमान है। पर जो कोई औकड़ आती है, कोई मुसीबत आ जाती है, तो असी कहते हाँ जी फलाने नू लबो, ओदी उत्थे जान पछाण है, वह साडा कम कराएगा। या फिर रिश्वतखोरी का हथियार वरते हाँ, 5-6 हज़ार दे के जान छुड़ाओ। या किसी नू जदों कोई दुख या आफत आ जाती है, फिर कहने जी फलाने अखौती सात संत को ले जाते हाँ, तागा दियो, तवीर दियो, कोई जंतर मंत्र कराओ। सो औकड़ आने वेले, मुसीबत आने वेले साडा ये ख्याल के परमात्मा सर्व शक्तिमान है उड पुट जाता है। फिर असी बंदियां दी, अखौती साधा संतां दी, वड्डे अफसरां दी, वजीरां दी, अपने पैसे दी, बाहुबल दी ओट लैंदे हां। इह क्यों? क्योंकि परमात्मा दे प्रति जिहड़ा साडी श्रद्धा या विश्वास है, वह ओपरा जिहा है दिमागी तौर ते। सो अज दे गुरबाणी विचार दे लेख विच इह दर्शाया गया है कि किवें परमात्मा दी उस सर्व शक्तिमान हस्ती नूं असीं अनुभव कर सकते हाँ। क्योंकि असी गृहस्थी जीव हाँ, लोड़ वेले कई वारी सानू मुसीबतां भी आ जांदियां हन, सानू किसी दी टेक या आसरे दी लोड़ पैंदी है। जदों परमात्मा दी सर्व शक्ति सानू अनुभव हो जाएगी, फिर जिंदगी विच असी उसदा ही सहारा लवांगे ते निश्चय ही कामयाबी नसीब होवेगी। ते दूसरी गल, किसी होर दे अधीन सुरत नहीं होएगी, किसी दा एहसान नहीं लैना पवेगा। सो आत्मक शक्ति अज दा गुरबाणी विचार दा लेख आओ प्यार नाल सरवण करिए। गुरबाणी अनुसार परमात्मा एक है, एक ओंकार। साहिब मेरा एको है पाई एको है, साहिब मेरा एक है अवर नहीं पाई, एक है रे हर एक है जान। परमात्मा दा कोई सानी नहीं, उसके मुकाबले दा कोई नहीं। तुद जेवड अवर ना पा लिया, तू दीप लो पया लिया, तुद जेवड मैं होर ना कोई, तुद आपे सिरजी आपे गोई। तू दयाल कृपाल प्रभ सोई, तुद बिन दूजा अवर न कोई। तू जेवड मैं होर को दिस ना आवई, तू है सुगण मेरे मन पाना। मैं चारे कुंडा पालियां, तू जेवड ना साइया। सो परमात्मा करता पुरख है, इसलिए सारे आत्म गुण अकाल पुरख दी हस्ती या होंद विच उपजे हन। सब गुण तेरे, मैं ना ही कोय। गुण दाता हर राय है, हम अवगुण यारे। गुण का दाता सच्चा सोई, गुण दाता वरतै सब अंतर, सिर लिखदा शाह है। जिस तरह सूरज विचों अनेकां गुण उपजदे हन, अते इन्हां विचों शक्ति भी एक गुण है, इसे तरह करता पुरख दे अनेकां गुणां विचों आत्मक शक्ति ही खंडां, ब्रह्मंडां अथवा सारी कायनात विच प्रवेश अते परविरत है। अकाल पुरख करता पुरख होण करके स्वय प्रकाश है, बाकी सब कुछ उसकी किरत है। इसे लिए उसका सानी और कोई नहीं है, अते खुद सारी कायनात दा करता है, ते सबना गलां समरथ है। कायनात विच प्रविरत हो रही सारिया शक्तां दा सोमा अकाल पुरख ही है। हाँ जी, जितनी भी शक्तियां हन संसार विच, इसका मूल केंद्र परमात्मा आप है। दूजे लफ्जां विच अकाल पुरख ही दृष्टमान या अदृष्ट सारिया शक्तियां दा मुढ़ला सोमा है। इसलिए इलाही शक्ति तो इलावा होर कोई शक्ति है ही नहीं। अकाल पुरख दी मौज या कवाव द्वारा ए इलाही शक्ति कायनात दे जरे जरे विच सर्ब रव रही भरपूर है, ओत पोत लपटाई है, सर्व व्यापक है। इस इलाही शक्ति दी प्रवृत्ति या प्रगटावे नूं ही हुक्म, रजा, पाणा, अमर किया गया है। इलाही हुक्म द्वारा ही सारी कायनात रची गई है। हाँ जी, यानी इलाही शक्ति दा ही प्रगटावा है हुक्म, इसलिए सारी सृष्टि इलाही शक्ति राई रची गई है। इसे तो पुजदी है, पलदी है, वधदी है, प्रफुल्लत होंदी है, कायम रहिंदी है, चलदी है, इसे शक्ति नाल फिर लै आउंदी है ते फिर रची जांदी है। इस इलाही शक्ति दी रवानगी या हुक्म सहज सुभाए, आप मुहारे, गुप्तो गुप्ती, चुप चुपी ते दोहां मंडलां विच वरत रहा है। हां जी, इलाही शक्ति दा प्रगटावा ए हुक्म माइकी मंडल विच भी प्रवृत्त है ते आत्मक मंडल विच भी। ਜਿਸ ਤੋਂ ਅਸੀਂ ਬੇਖਬਰ, ਅਣਜਾਣ, ਬੇਪਰਵਾਹ, ਗਿਆਨੀ, ਅਵੇਸਲੇ, ਬੇਮੁਖ ਤੇ ਮਚਲੇ ਬਣੇ ਹੋਏ ਹਾਂ। ਇਹ ਸੂਖਮ, ਗੁਪਤ, ਅਦ੍ਰਿਸ਼ਟ, ਇਲਾਹੀ ਸ਼ਕਤੀ ਦਿਨ ਰਾਤ, ਪਲ ਪਲ, ਸਦੀਵੀ ਇਲਾਹੀ ਹੁਕਮ ਵਿੱਚ ਵਰਤਦੀ ਹੋਈ ਅਨੇਕਾਂ ਅਲੌਕਿਕ ਅਸਚਰਜ ਕੋਤਕ ਵਰਤਾ ਰਹੀ ਹੈ। ਇਸ ਗੱਲ ਨੂੰ ਸਪਸ਼ਟ ਕਰਨ ਲਈ ਹੇਠਾਂ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਕਿਸ ਤਰ੍ਹਾਂ ਇਹ ਸ਼ਕਤੀ ਕੰਮ ਕਰਦੀ ਹੈ? ਪਲ ਪਲ ਬਿਜਲੀ ਦੀ ਸ਼ਕਤੀ ਦਾ ਸੋਮਾ ਬਿਜਲੀ ਘਰ ਹੈ ਅਤੇ ਇਸ ਬਿਜਲੀ ਦੀ ਵਰਤੋਂ ਅਨੇਕਾਂ ਤਰੀਕਿਆਂ ਨਾਲ ਕੀਤੀ ਜਾਂਦੀ ਹੈ, ਜਿਵੇਂ ਕਿ ਬਲਬ, ਕੁੱਕਰ, ਪ੍ਰੈਸ, ਹੀਟਰ, ਕੂਲਰ, ਟੇਪ ਰਿਕਾਰਡਰ, ਟੈਲੀਫੋਨ, ਰੇਡੀਓ, ਟੈਲੀਵਿਜ਼ਨ, ਫਰਿੱਜ, ਮਸ਼ੀਨਾਂ ਆਦਿ। ਜੇਕਰ ਬਲਬ ਸਮਝੇ ਕਿ ਰੋਸ਼ਨੀ ਉਸਦਾ ਆਪਣਾ ਪ੍ਰਕਾਸ਼ ਹੈ ਤਾਂ ਇਹ ਉਸਦਾ ਵੱਡਾ ਪਰਮ ਭੁਲੇਖਾ ਹੈ। ਇਹ ਰੋਸ਼ਨੀ ਤਾਂ ਬਿਜਲੀ ਘਰ ਵਿੱਚੋਂ ਆਉਂਦੀ ਹੈ ਅਤੇ ਬਲਬ ਤਾਂ ਉਸ ਬਿਜਲੀ ਦੀ ਸ਼ਕਤੀ ਦੇ ਪ੍ਰਗਟਾਵੇ ਲਈ ਇੱਕ ਸਾਧਨ ਜਾਂ ਜ਼ਰੀਆ ਹੈ। ਹਾਂਜੀ, ਬੱਚਾ ਇੱਕ ਬਿੰਦ ਤੋਂ ਬਣਦਾ ਹੈ। 9 ਮਹੀਨੇ ਮਾਂ ਦੇ ਪੇਟ ਵਿੱਚ ਕੁਆਥੜੇ ਥਾਂ ਜਠਰ ਅਗਨੀ ਵਿੱਚ ਆਤਮਕ ਸ਼ਕਤੀ ਦੁਆਰਾ ਪਲਦਾ ਹੈ। ਜਦ ਇਹ ਬੱਚਾ ਜਗ ਵਿੱਚ ਪੈਦਾ ਹੁੰਦਾ ਹੈ ਤਾਂ ਇਸ ਦੀ ਸੰਭਾਲ ਲਈ ਮਾਂ ਦੇ ਹਿਰਦੇ ਵਿੱਚ ਮਾਂ ਪਿਆਰ ਅਥਵਾ ਮਮਤਾ ਉਪਜ ਪੈਂਦੀ ਹੈ ਅਤੇ ਮਾਂ ਦੀ ਛਾਤੀ ਵਿੱਚ ਦੁੱਧ ਆ ਜਾਂਦਾ ਹੈ, ਜਿਸ ਨਾਲ ਬੱਚੇ ਦੀ ਪਰਵਰਿਸ਼ ਹੁੰਦੀ ਹੈ। ਤੇ ਜਦ ਬੱਚਾ ਕੁਝ ਵੱਡਾ ਹੁੰਦਾ ਹੈ ਤਾਂ ਇਸਦੇ ਮੂੰਹ ਵਿੱਚ ਦੰਦ ਉਗਾਉਂਦੇ ਹਨ ਤੇ ਤਾਂ ਕਿ ਉਹ ਖੁਰਾਕ ਖਾ ਸਕੇ। ਜਿੰਨਾ ਚਿਰ ਬੱਚਾ ਆਪਣੇ ਜੋਗਾ ਨਹੀਂ ਹੁੰਦਾ, ਉਸਦੀ ਸੰਭਾਲ ਅਤੇ ਪਰਵਰਿਸ਼ ਮਾਂ ਪਿਆਰ ਦੇ ਜ਼ਰੀਏ ਹੁੰਦੀ ਰਹਿੰਦੀ ਹੈ। ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੈ ਉਬਾਰਿਆ, ਬਾਰ ਵਿਵਸਥਾ ਤੁਝੈ ਪਿਆਰੇ ਦੂਧ, ਭਰ ਜੋ ਬਨ ਭੋਜਨ ਸੁਖ ਸੂਰ। ਬੱਚੇ ਦੇ ਨਿਮਣ ਤੋਂ ਲੈ ਕੇ ਬੱਚੇ ਦੇ ਪਾਲਣ ਪੋਸ਼ਣ ਅਤੇ ਦੇਖ ਸੰਭਾਲ ਦੀ ਸਾਰੀ ਕਿਰਿਆ ਅਕਾਲ ਪੁਰਖ ਦੀ ਆਤਮਕ ਸ਼ਕਤੀ ਦੁਆਰਾ ਹੀ ਆਉਂਦੀ ਹੈ, ਜਿਸ ਵਿੱਚ ਇਲਾਹੀ ਹੁਕਮ ਅਨੁਸਾਰ ਮਾਂ ਨੂੰ ਹਥਿਆਰ ਜਾਂ ਸਾਧਨ ਵਜੋਂ ਵਰਤਿਆ ਜਾਂਦਾ ਹੈ। ਇਸ ਸਾਰੀ ਕਿਰਿਆ ਵਿੱਚ ਮਾਂ ਦੀ ਆਪਣੀ ਕੋਈ ਸ਼ਕਤੀ ਜਾਂ ਸਿਆਣਪ ਕੰਮ ਨਹੀਂ ਕਰਦੀ। ਹਾਂਜੀ, ਪੇਟ ਵਿੱਚ 9 ਮਹੀਨੇ ਜਠਰ ਅਗਨੀ ਵਿੱਚ ਰਿਹਾ, ਕਿਹੜੀ ਮਾਂ ਦੀ ਸਿਆਣਪ ਨੇ ਉਸਨੂੰ ਬਚਾਇਆ? ਆਤਮਕ ਸ਼ਕਤੀ ਨੇ ਬਚਾਇਆ। ਫਿਰ ਮਾਂ ਦੇ ਹਿਰਦੇ ਵਿੱਚੋਂ ਮਮਤਾ ਉਪਜ ਪਈ। ਜਨਮ ਤੋਂ ਪਹਿਲਾਂ ਉਸਨੂੰ ਪਤਾ ਹੀ ਨਹੀਂ ਮਮਤਾ ਹੁੰਦੀ ਕੀ ਹੈ। ਬੱਚੇ ਨੇ ਜਨਮ ਲਿਆ, ਨਾ ਹੀ ਮਮਤਾ ਉਪਜ ਪਈ। ਫਿਰ ਜਦੋਂ ਬੱਚਾ ਮਾਂ ਦੀ ਛਾਤੀ ਵਿੱਚ ਦੁੱਧ ਆ ਗਿਆ ਬੱਚੇ ਲਈ, ਫਿਰ ਜਦੋਂ ਬੱਚਾ ਵੱਡਾ ਹੋ ਗਿਆ ਉਸਦੇ ਮੂੰਹ ਵਿੱਚ ਦੰਦ ਆ ਗਏ। ਸੋ ਦੰਦ ਉਗਾਉਣ ਵਿੱਚ, ਇਹ ਦੁੱਧ ਲਿਆਉਣ ਵਿੱਚ ਇਸ ਮਾਂ ਦੀ ਕਿਹੜੀ ਸਿਆਣਪ ਨੇ ਕੰਮ ਕੀਤਾ? ਇਹ ਸਭ ਕੁਝ ਪਰਮਾਤਮਾ ਦੀ ਆਤਮਕ ਸ਼ਕਤੀ ਦੁਆਰਾ ਹੋ ਰਿਹਾ ਹੈ, ਸਿਰਫ ਮਾਂ ਨੂੰ ਹਥਿਆਰ ਵਜੋਂ ਵਰਤਿਆ ਗਿਆ। ਬੱਚੇ ਦੇ ਪੈਦਾ ਹੋਣ ਤੋਂ ਮਗਰੋਂ ਵੀ ਅਕਾਲ ਪੁਰਖ ਦੇ ਹੁਕਮ ਅਨੁਸਾਰ ਇਲਾਹੀ ਸ਼ਕਤੀ ਹੀ ਮਾਂ ਪਿਆਰ ਦੀ ਸ਼ਕਲ ਵਿੱਚ ਬੱਚੇ ਦਾ ਪਾਲਣ ਪੋਸ਼ਣ ਕਰਦੀ ਹੈ। ਜੇ ਮਾਂ ਸਮਝੇ ਕਿ ਇਹ ਸਾਰੀ ਕਿਰਿਆ ਉਹ ਆਪ ਆਪਣੀ ਸ਼ਕਤੀ ਤੇ ਸਿਆਣਪ ਨਾਲ ਕਰਦੀ ਹੈ ਤਾਂ ਇਹ ਉਸਦਾ ਵੱਡਾ ਪਰਮ ਭੁਲੇਖਾ ਹੈ। ਤੀਸਰਾ ਉਦਾਹਰਣ, ਸਾਡੇ ਸਰੀਰ ਦੇ ਸਾਰਿਆਂ ਅੰਗਾਂ ਅਥਵਾ ਦਿਮਾਗ, ਅੱਖਾਂ, ਰਸਨਾ ਆਦਿ ਰਾਹੀਂ ਜੋ ਸ਼ਕਤੀ ਪ੍ਰਗਟ ਹੁੰਦੀ ਹੈ ਉਸਦਾ ਸੋਮਾ ਸਾਡੇ ਅੰਤਰ ਆਤਮੇ ਇਲਾਈ ਸ਼ਕਤੀ ਹੈ। ਤੂੰ ਆਪੇ ਰਸਨਾ, ਆਪੇ ਬਸਨਾ, ਅਵਰ ਨਾ ਦੂਜਾ ਕਹੋ ਮਾਈ। ਇਸ ਇਲਾਹੀ ਸ਼ਕਤੀ ਅਥਵਾ ਇਲਾਹੀ ਜੋਤ ਤੋਂ ਬਗੈਰ ਤਾਂ ਅਸੀਂ ਮੁਰਦਾ ਲੋਥ ਹੀ ਹਾਂ। ਧਿਆਨ ਦੇਣਾ ਜੀ, ਸਾਡੀਆਂ ਅੱਖਾਂ ਦੇਖਦੀਆਂ ਹਨ, ਇਹ ਆਤਮਕ ਸ਼ਕਤੀ ਨਾਲ, ਪਰਮਾਤਮਾ ਦੀ ਇਲਾਹੀ ਸ਼ਕਤੀ ਨਾਲ। ਸਾਡੇ ਹੱਥ ਕੰਮ ਕਰਦੇ ਹਨ, ਮੂੰਹ ਬੋਲਦਾ ਹੈ, ਦਿਮਾਗ ਸੋਚਦਾ ਹੈ, ਪੈਰ ਚੱਲਦੇ ਹਨ, ਇਹ ਸਭ ਉਸ ਇਲਾਹੀ ਸ਼ਕਤੀ ਦਾ ਕਰਿਸ਼ਮਾ ਹੈ। ਇੱਕ ਮੁਰਦਾ ਪਿਆ ਹੁੰਦਾ ਹੈ, ਉਸ ਵਿੱਚ ਉਹੀ ਦਿਮਾਗ ਹੈ, ਉਹੀ ਹੱਥ ਪੈਰ ਹਨ, ਉਹੀ ਅੱਖਾਂ ਹਨ, ਨਾ ਦੇਖ ਸਕਦੀਆਂ ਹਨ, ਨਾ ਚੱਲ ਸਕਦਾ, ਨਾ ਬੋਲ ਸਕਦਾ। ਕੀ ਘੱਟ ਗਿਆ ਉਹਦੇ ਵਿੱਚ? ਉਹ ਇਲਾਹੀ ਸ਼ਕਤੀ ਨਿਕਲ ਗਈ। ਸੋ ਇਹ ਜਿਹੜੀ ਇਲਾਹੀ ਸ਼ਕਤੀ ਸਾਡੇ ਅੰਦਰ ਕੰਮ ਕਰਦੀ, ਉਸ ਅਨੁਸਾਰ ਹੀ ਸਾਡਾ ਇਹ ਜੀਵਨ ਚੱਲਦਾ ਹੈ ਤੇ ਉਸ ਇਲਾਹੀ ਸ਼ਕਤੀ ਤੋਂ ਬਿਨਾਂ ਅਸੀਂ ਮੁਰਦਾ ਲੋਥ ਹਾਂ। ਜਿਚਰ ਤੇਰੀ ਜੋਤ, ਤਿਚਰ ਜੋਤੀ ਵਿੱਚ ਤੂੰ ਬੋਲੈ, ਵਿਣ ਜੋਤੀ ਕੋਈ ਕਿਛ ਕਰੋ ਦਿਖਾ ਸਿਆਣੀਆਂ। ਸੋ ਇਹ ਇਲਾਹੀ ਸ਼ਕਤੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਪ੍ਰਵਿਰਤ ਹੋ ਰਹੀ ਹੈ ਅਤੇ ਇਲਾਹੀ ਹੁਕਮ ਅਨੁਸਾਰ ਭਿੰਨ ਭਿੰਨ ਰੰਗਾਂ, ਰੇਖਾਂ, ਕਿਸਮਾਂ ਵਿੱਚ ਪ੍ਰਕਾਸ਼ਮਾਨ ਹੋ ਰਹੀ ਹੈ। ਜਿਵੇਂ ਕਿ ਬੱਚੇ ਦਾ ਮਾਂ ਦੇ ਪੇਟ ਵਿੱਚ ਪਲਣਾ, ਬੂਟਿਆਂ ਦਾ ਉੱਗਣਾ ਤੇ ਵਧਣਾ, ਫੁੱਲਣਾ, ਫੁੱਲਾਂ ਦੀ ਖੂਬਸੂਰਤੀ ਰੰਗਤ ਤੇ ਮਹਿਕ ਵਿੱਚ, ਫਲਾਂ ਦੇ ਭਿੰਨ ਭਿੰਨ ਰਸਾਂ ਤੇ ਸਵਾਦਾਂ ਵਿੱਚ, ਪਾਣੀ ਦੇ ਵਹਾਓ ਵਿੱਚ, ਹਵਾ ਦੇ ਵੇਗ ਵਿੱਚ, ਪਹਾੜਾਂ ਦੀ ਉਚਾਈ ਵਿੱਚ, ਸਮੁੰਦਰ ਦੀ ਗਹਿਰਾਈ ਵਿੱਚ, ਅਸਮਾਨਾਂ ਦੇ ਫੈਲਾਅ ਵਿੱਚ ਆਦਿ, ਹਰ ਪਾਸੇ ਲਾਈ ਸ਼ਕਤੀ ਕੰਮ ਕਰਦੀ ਹੈ। आपे रसिया आप रस, आपे रावण हार, आपे होवे चोलड़ा, आपे सेज पतार। रंग रता मेरा साहिब रव रया भरपूर, आपे माछी मछली, आपे पानी जाल। आपे जाल मणकड़ा, आपे अंदर लाल, आपे बहुबिद रंगला, सखिए मेरा लाल। एक रूप जाके रंग अनेक, जल थल मैयल पूरिया स्वामी सृजनहार, अनक पांत होए पसरिया नानके कंकार। एक है आप अनेक है पांत, आपे हर एक रंग है, आपे बोरंगी, जो तिस पावे नानका साई गल चंगी। पर इना इलाई शक्ति दी गुपत सह चाल दे करिश्मिया अते कौतकां वल साड़ी मोटी ठुली बुद्धि दा ध्यान ही नहीं जांदा, अते ना ही ध्यान करन दी लोड़ पासदी है। जद इसे इलाई शक्ति दी सह चाल विच असी होमे वेड़े मन दी मर्जी रला देंदे हां, तां असी इलाही हुकम विच विघन पा देंदे हां। साडे कर्मां दे पिछे शक्ति तां इलाही रवानगी दी हुंदी है, पर असी अज्ञानता विच शक्ति नूं मैं मेरी दी रंगत चाड़ देंदे हां, जिस कारण असी कर्मबद्ध हो के जो मैं किया सो मैं पाया अनुसार नतीजे भोगदे हां। हां जी, दिमाग ने कोई चंगा सोच लिया तां पिछे तां शक्ति इलाही काम करदी है। पिछे असी पढ़िया जे शक्ति ना होए तां दिमाग तां मुरदा है, किथे सोच सकदा है। इसे तरह जे हथां ने कोई चंगा काम कर लिया, पैर किस चंगे पासे चले गए, इस सब इलाही शक्ति दा करिश्मा है। पर असी मैं मेरी दी रंगत चाड़ देंदे, जी मैं कीता, मैं सोचिया, मैं बोलिया, जदों मैं मेरी दी रंगत चाड़ देंदे हां, फिर एक कर्मबद्ध कानून च असी आ जांदे, उस दे अधीन फिर सानू नतीजे भोगने पैंदे हैं। सो जद होमे दी रंगत विच कोई अलौकिक अचंबा हो भी जावे, तां उस नूं असी अपनी प्राप्ति समझ के फुले नहीं समांदे, हालांकि साडियां सारियां प्राप्तियां दे पिछोकड़ विच इलाही शक्ति ही काम करदी हुंदी है। इन्हां विचारां तों इह स्पष्ट हुंदा है कि इस गुज्जी इलाही शक्ति नूं भुला के अथवा बेमुख हो के अपनी हों तारी मानसिक शक्ति नूं ही कारण करन कारण समझना, यह जीव का परम भुलेखा है, अज्ञानता है, कूड़ है, अहंकार है, पखंड है, टीठताई है। हम किया हम करेंगे, हम मूर्ख गावार, करने वाला विसरिया दूजे पाए पिया। हों हों करे तै आप जनाए, बहुकर्म करे किछ थाए न पाए। हों सूरा प्रदान हों को नाई मुझे समानी, जो बनवंत आचार कुलीना मन में होए गुमानी। हों हों करते कर्म रत्ता को पार अफार, जब लग जाने मुझते कछ होए तब इसको सुख नाई कोए। जब ए जाने मैं किछ करता तब लग गर्व जोन में फिरता। हम बट कब कुलीन हम पंडित हम जोगी सन्यासी, ज्ञानी गुनी सूर हम दाते ए बुद्ध कब अनासी। माइकी मंडल विच सारिया जीवां दी जीवन रौ या जीवन शक्ति दा सोमा सूरज है, सूरज तो ये प्रकृति चलती है। पर सूरज नो भी जीवन शक्ति इलाही शक्ति तो मिलती है। इसे तरह अनेकां ब्रह्मंडा, अनेकां सूरजां, चंद्रमा, गणतारियां, 84 लख जूना, सारियां जीवां, जर्रे जर्रे नु जीवन इको इलाही शक्ति दे सोमे अकाल पुरख तो मिल रहा है। ध्यान देना जी, असी तां एक दुनिया विच विचरदे एक ब्रह्मंड है, इस तरह लखां ब्रह्मंडा, कितने सूरज हन, ना सूरजां, चंद्रमा, 84 लख जूना, गणतारियां, सारे जीवां, जर्रे जर्रे विच वो इको इलाही शक्ति कम कर दी, उन्हां नु चला रही है। कितना वड्डा पसारा, जीवन में, जल में, थल में, सब रूपन में, सब भूपन माही, सूरज में, सस में, नभ में, जय हेरो तहां चितलाए तहाही, पावक में, अर्पवन हूं मैं, पृथ्वी तल में, सो कहां न जाई, व्यापक है सब ही के बिखे, कचपाहन में परमेश्वर नाई। जिस तरह सूरज विचों इथे हुण एक सवाल पैदा हुंदा है कि जे इलाही शक्ति जरे जरे विच कम कर रही है, पर इसका प्रगटावा फिर अलग अलग क्यों है? कोई ज्यादा अच्छा सोच सकता है, कोई मूर्ख है, कोई बहुत सियाणा है, किसी की शक्ति बहुत ज्यादा है, किसी की घट है, ये क्यों? जिस तरह सूरज विचों निकली हुई किरण तो शक्तिमान होंदी है, पर ज्यों ज्यों ये किरण पुलाड़ के गंदले वायुमंडल अथवा बदलों विच दी लंघती है तो इसकी शक्ति घटती जाती है। ਇਸੇ ਤਰ੍ਹਾਂ ਸਾਡੇ ਅੰਤਰ ਆਤਮੇ ਇਲਾਹੀ ਜੋਤ ਦੀ ਆਤਮਕ ਸ਼ਕਤੀ ਜਦੋਂ ਹਉਂ ਤਾਰੀ ਖਿਆਲੀ ਬਦਲਾਂ ਮਾਇਕੀ ਅਗਿਆਨਤਾ ਦੇ ਪਰਮ ਭੁਲੇਖਿਆਂ ਤੇ ਨੀਵੀਆਂ ਵਾਸ਼ਨਾਵਾਂ ਦੀਆਂ ਮਹਿਲਾਂ ਮਹਿਲੀਆਂ ਤਹਾਂ ਵਿੱਚ ਦੀ ਲੰਘਦੀ ਹੈ ਤਾਂ ਇਸ ਅਨੰਤ ਆਤਮਕ ਸ਼ਕਤੀ ਦਾ ਬਾਰਮੁਖੀ ਪ੍ਰਕਾਸ਼ ਘਟਦਾ ਜਾਂਦਾ ਹੈ। ਇਹੀ ਕਾਰਨ ਹੈ ਕਿ ਮਾਇਆ ਦੀ ਅਗਿਆਨਤਾ ਵਿੱਚ ਖਿੰਡੇ ਹੋਏ ਮਨ ਨਿਰਬਲ ਹੋ ਜਾਂਦੇ ਹਨ, ਜਿਸ ਨਾਲ ਉਹ ਹਉਂ ਅਧੀਨ ਕਰਮ ਕਰਦੇ ਹਨ ਜਿਹੜੇ ਕਿ ਥਾਂ ਨਹੀਂ ਪੈਂਦੇ। ਮਨਮੁਖ ਕਰਮ ਕਮਾਵਣੇ ਹੋਂ ਮੈਂ ਜਲੈ ਜਲਾਏ, ਜੰਮਣ ਮਰਨ ਨਾ ਚੁੱਕਈ ਫਿਰ ਫਿਰ ਆਵੈ ਜਾਏ। ਮਨਮੁਖ ਕਰਮ ਕਰੇ ਅਹੰਕਾਰੀ ਸਭ ਦੁੱਖੋ ਦੁੱਖ ਕਮਾਏ, ਮਨਮੁਖ ਕਰਮ ਕਰੇ ਅਹੰਕਾਰੀ ਜੂਏ ਜਨਮ ਸਭ ਬਾਜੀ ਹਾਰੀ। ਨਾਨਕ ਮਨਮੁਖ ਜੇ ਕਮਾਵੇ ਸੋ ਥਾਂ ਨਾ ਪਾਵੇ ਦਰਗਹਿ ਹੋਏ ਹੁਆਰ। ਦੂਜੇ ਪਾਸੇ ਨਿਰਮਲ ਮਨ ਵਾਲੇ ਗੁਰਮੁਖ ਜਨਾਂ ਦੀ ਚਿਤਵਨੀ ਬਚਨ ਤੇ ਨਿਗਾਹ ਵਿੱਚ ਅਨੰਤ ਆਤਮਕ ਸ਼ਕਤੀ ਕੰਮ ਕਰਦੀ ਹੈ। ਧਿਆਨ ਦੇਣਾ ਜੀ, ਜੋ ਮਹਾਂਪੁਰਖਾਂ ਦੇ ਅੰਦਰ ਜੋਤ ਹੈ ਉਹੀ ਉਹ ਜੋਤ ਸਾਡੇ ਅੰਦਰ ਹੈ। ਫਰਕ ਕੀ ਹੈ ਕਿ ਅਸੀਂ ਮਾਇਆ ਦੀ ਅਗਿਆਨਤਾ ਵਿੱਚ ਵਿਚਰਦੇ ਹਾਂ, ਵਾਸ਼ਨਾਵਾਂ ਵਾਲਾ ਜੀਵਨ ਭੋਗਦੇ ਹਾਂ, ਹਉਮੈ ਵੇੜਿਆ ਜੀਵਨ ਭੋਗਦੇ ਹਾਂ। ਸੋ ਇਸ ਜੋਤ ਦਾ ਬਾਰਮੁਖੀ ਪ੍ਰਕਾਸ਼ ਇਹਨਾਂ ਵਾਸ਼ਨਾਵਾਂ ਦੀਆਂ ਤਹਾਂ ਵਿੱਚੋਂ ਲੰਘਦਾ ਲੰਘਦਾ ਜਦ ਬਾਹਰ ਪ੍ਰਗਟਦਾ ਹੈ ਤਾਂ ਫਿਰ ਇਸ ਦਾ ਬਾਰਮੁਖੀ ਪ੍ਰਕਾਸ਼ ਘਟ ਜਾਂਦਾ ਹੈ। ਇਸੇ ਕਰਕੇ ਸਾਡੇ ਮਨ ਨਿਰਬਲ ਆਉਂਦੇ ਹਨ, ਖਿੰਡੇ ਹੋਏ ਆਉਂਦੇ ਹਨ, ਜਿਤਨੇ ਕਰਮ ਕਰਦੇ ਹਾਂ ਥਾਂ ਹੀ ਨਹੀਂ ਪੈਂਦੇ। ਪਰ ਮਹਾਂਪੁਰਖਾਂ ਦੇ ਜਿਹੜਾ ਮਨ ਹੁੰਦਾ ਹੈ ਬਿਲਕੁਲ ਨਿਰਮਲ ਆਉਂਦਾ ਹੈ, ਵਾਸ਼ਨਾਵਾਂ ਤੋਂ ਉੱਪਰ ਉੱਠਿਆ ਹੁੰਦਾ ਹੈ, ਮਾਇਕੀ ਅਗਿਆਨਤਾ ਦਾ ਪਰਮ ਉਹਨਾਂ ਦੇ ਅੰਦਰ ਹੁੰਦਾ ਨਹੀਂ, ਅਨੁਭਵੀ ਪ੍ਰਕਾਸ਼ ਵਿੱਚ ਵਿਚਰਦੇ ਹਨ। ਇਸ ਲਈ ਉਹ ਜੋਤ ਦਾ ਪ੍ਰਕਾਸ਼ ਜਿਹੜਾ ਅੰਦਰ ਹੈ ਉਹੀ ਉਹ ਪ੍ਰਕਾਸ਼ ਪੂਰਨ ਤੌਰ 'ਤੇ ਆਪਣੇ ਪੂਰੇ ਜਲਵੇ ਵਿੱਚ ਬਾਹਰ ਪ੍ਰਗਟ ਆਉਂਦਾ ਹੈ। ਇਸ ਕਰਕੇ ਉਹਨਾਂ ਦੇ ਅੰਦਰ ਅਨੰਤ ਆਤਮਕ ਸ਼ਕਤੀ ਪੂਰੇ ਜੋਬਨ ਵਿੱਚ ਕੰਮ ਕਰਦੀ ਹੈ। ਨਾਨਕ ਵਿਚਾਰੇ ਸੰਤ ਮੁਨ ਜਨਾ ਚਾਰ ਵੇਦ ਕਹਿੰਦੇ, ਭਗਤ ਮੁਖੇ ਤੇ ਬੋਲਦੇ ਸੇ ਵਚਨ ਹੋਵੰਦੇ। ਕੋਟ ਕੋਟ ਅਗ ਕਾਟਨ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾਤਾਰਾ, ਸੂਰ ਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਛਲੀ। ਨਿਸਵਾਸਰ ਨਖੇਤਰ ਬਿਨਾਸੀ, ਰਵ ਸਸੀਅਰ ਬੇਨਾਦਾ, ਗਿਰ ਬਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਅੰਡ ਬਿਨਾਸੀ, ਜੇਰ ਬਿਨਾਸੀ, ਉਤਪੁਜ ਸੇਧ ਬਿਨਾਸ ਸੇਤ ਬਿਨਾਦਾ, ਚਾਰ ਬਿਨਾਸੀ ਖਟੇ ਬਿਨਾਸੀ, ਇੱਕ ਸਾਧ ਬਚਨ ਨਿਹਚਲਾਦਾ। ਰਾਜ ਬਿਨਾਸੀ, ਤਾਮ ਬਿਨਾਸੀ, ਸਾਤਕ ਵੀ ਬੇਨਾਦਾ, ਦ੍ਰਿਸ਼ਟਮਾਨ ਹੈ ਸਗਲ ਬਿਨਾਸੀ, ਇੱਕ ਸਾਧ ਬਚਨ ਆਗਾਦਾ। ਧਿਆਨ ਦੇਣਾ ਜੀ, ਪਿੱਛੇ ਅਸੀਂ ਪੜ੍ਹਿਆ ਕਿ ਇਸ ਇਲਾਈ ਸ਼ਕਤੀ ਦੁਆਰਾ ਇਹ ਸ੍ਰਿਸ਼ਟੀ ਪ੍ਰਗਟ ਆਉਂਦੀ ਹੈ, ਚੱਲਦੀ ਹੈ ਤੇ ਲੈ ਆਉਂਦੀ ਹੈ। ਕਿਉਂਕਿ ਇਲਾਈ ਸ਼ਕਤੀ ਗੁਰਮੁਖ ਪਿਆਰਿਆਂ ਦੇ ਅੰਦਰ ਆਪਣੇ ਪੂਰੇ ਜੋਬਨ ਵਿੱਚ ਉਸੇ ਅਸਲੀ ਸਰੂਪ ਵਿੱਚ ਕੰਮ ਕਰਦੀ ਹੈ, ਇਸ ਲਈ ਉਹਨਾਂ ਦੇ ਬਚਨ ਵਿੱਚ ਵੀ ਇਤਨੀ ਤਾਕਤ ਆਉਂਦੀ ਹੈ ਕਿ ਸ੍ਰਿਸ਼ਟੀ ਨੂੰ ਉਪਜਾ ਵੀ ਸਕਦੇ ਹਨ ਤੇ ਲੈ ਵੀ ਕਰ ਸਕਦੇ ਹਨ। ਪਰ ਗੁਰੂ ਅਵਤਾਰ ਜਾਂ ਮਹਾਂਪੁਰਖ ਆਪਣੀ ਮਨ ਮਰਜ਼ੀ ਨਾਲ ਤੇ ਆਪਣੀ ਗਰਜ਼ ਲਈ ਇਸ ਇਲਾਈ ਸ਼ਕਤੀ ਨੂੰ ਨਹੀਂ ਵਰਤਦੇ ਅਤੇ ਇਸ ਆਤਮਕ ਸ਼ਕਤੀ ਦੀ ਰਵਾਨਗੀ ਜਾਂ ਹੁਕਮ ਵਿੱਚ ਦਖਲ ਨਹੀਂ ਦਿੰਦੇ। ਉਹ ਪਾਣੇ ਵਿੱਚ ਵਿਚਰਦੇ ਹਨ, ਸ਼ਕਤੀ ਤਾਂ ਬੇਅੰਤ ਆਉਂਦੀ ਉਹਨਾਂ ਦੇ ਅੰਦਰ ਤੇ ਉਹ ਆਪਣੇ ਪ੍ਰੀਤਮ ਅਕਾਲ ਪੁਰਖ ਦੀ ਖੁਸ਼ੀ ਅਥਵਾ ਪਾਣੇ ਵਿੱਚ ਹੀ ਆਤਮਕ ਸ਼ਕਤੀ ਦੀ ਇਲਾਹੀ ਦਾਤ ਨੂੰ ਵਰਤਦੇ ਹਨ। ਜਿਵੇਂ ਜਿਵੇਂ ਉਹਨਾਂ ਨੂੰ ਹੁਕਮ ਆਉਂਦਾ ਹੈ ਤਿਵੇਂ ਤਿਵੇਂ ਵਰਤਦੇ ਹਨ ਅਤੇ ਹੁਕਮ ਰਜਾਈ ਚੱਲਣਾ ਦਾ ਉਪਦੇਸ਼ ਕਮਾਉਂਦੇ ਹਨ। ਸੋਈ ਕਰਾਏ ਜੋਤ ਪਾਵੈ, ਮੋਏ ਸਿਆਣਪ ਕਛੂ ਨਾ ਆਵੈ, ਮੇਰਾ ਮਾਤ ਪਿਤਾ ਹਰ ਰਾਇਆ, ਕਰ ਕਿਰਪਾ ਪ੍ਰਤਪਾਲਣ ਲਾਗਾ, ਕਰੀ ਤੇਰਾ ਕਰਾਇਆ। ਬੋਲੇ ਸਾਹਿਬ ਕੇ ਪਾਣੇ, ਦਾਸ ਬ੍ਰਾਣੀ ਬ੍ਰਹਮ ਵਖਾਣੇ, ਜਿਉਂ ਬੋਲਾਵੈਂ ਤਿਉਂ ਬੋਲਾਂ ਸਵਾਮੀ, ਕੁਦਰਤ ਕਵਣ ਹਮਾਰੀ, ਜਿਉਂ ਤੂੰ ਚਲਾਏ ਤਿਉਂ ਚਲਾਂ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਜੈ ਬੈਸਾਲੇ ਤੈਂ ਬੈਸਾਂ ਸਵਾਮੀ, ਜੈ ਭੇਜੇ ਤੈਂ ਜਾਵਾਂ, ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਇਹ ਤਾਂ ਪਰਮਾਤਮਾ ਦੀ ਸ਼ਕਤੀ। ਹੁਣ ਪਰਮਾਤਮਾ ਦੀ ਸ਼ਕਤੀ ਦਾ ਅਕਸ ਲੈ ਕੇ ਜੋ ਸਾਡਾ ਦਿਮਾਗ ਜਾਂ ਹੱਥ ਪੈਰ ਕੰਮ ਕਰਦੇ ਹਨ, ਅਸੀਂ ਉਸਨੂੰ ਚਲਾ ਕੇ ਜਦੋਂ ਕੋਈ ਸ਼ਕਤੀ ਪ੍ਰਾਪਤ ਕਰਦੇ ਹਾਂ ਉਸਨੂੰ ਮਾਨਸਿਕ ਸ਼ਕਤੀ ਕਿਹਾ ਜਾਂਦਾ ਹੈ, ਜੋ ਸਾਡੀ ਕਾਲਣਾ 'ਤੇ ਆਧਾਰਿਤ ਹੈ। ਥੋੜ੍ਹਾ ਉਸਦਾ ਵਿਸਥਾਰ ਦਰਸਾਇਆ ਗਿਆ ਹੈ। ਦ੍ਰਿਸ਼ਟਮਾਨ ਜਗਤ ਅਥਵਾ ਮਾਇਕੀ ਮੰਡਲ ਵਿੱਚ ਮਨ ਦੀ ਇਕਾਗਰਤਾ ਨਾਲ ਅਨੇਕਾਂ ਕਿਸਮਾਂ ਦੀਆਂ ਮਾਨਸਿਕ ਸ਼ਕਤੀਆਂ ਉਪਜਦੀਆਂ ਹਨ, ਜਿਵੇਂ ਕਿ ਰਿਧੀਆਂ ਸਿੱਧੀਆਂ, ਨਾਟਕ ਚੇਟਕ, ਤਾਂਤਰਿਕ ਜਾਦੂ, ਕਰਾਮਾਤ, ਵਾਕ ਸਿੱਧੀ ਜੋ ਬੋਲਿਆ ਸੱਚ ਹੋ ਜਾਏ, ਭਵਿੱਖਬਾਣੀ, ਆਉਣ ਵਾਲੇ ਸਮੇਂ ਦਾ ਹਾਲ ਦੱਸ ਦਿੱਤਾ, ਵਰ ਸਰਾਪ, ਹਾਂਜੀ ਕਿਸੇ ਨੂੰ ਵਰ ਦਿੱਤਾ ਉਹ ਗੱਲ ਪੂਰੀ ਹੋ ਗਈ, ਸਰਾਪ ਦੇ ਦਿੱਤਾ ਉਸਦੀ ਭੈੜੀ ਹਾਲਤ ਹੋ ਗਈ, ਅੰਤਰਯਾਮਤਾ ਕਿਸੇ ਦੀ ਦਿਲ ਦੀ ਗੱਲ ਬੁੱਝ ਲਈ, ਪੂਤਾਂ ਦਾ ਜਾਦੂ, ਮਦਾਰੀਆਂ ਦੇ ਤਮਾਸ਼ੇ ਆਦਿ। ਇਹ ਸਭ ਮਾਨਸਿਕ ਸ਼ਕਤੀਆਂ ਮਨ ਦੀ ਇਕਾਗਰਤਾ ਵਿੱਚ ਉਪਜਦੀਆਂ ਹਨ, ਜਿਸ ਨੂੰ ਅਸੀਂ ਭਰਮ ਭੁਲੇਖੇ ਕਾਰਨ ਆਤਮਕ ਸ਼ਕਤੀ ਸਮਝ ਲੈਂਦੇ ਹਾਂ ਤੇ ਆਫਰੇ ਫਿਰਦੇ ਹਾਂ। ਇਹ ਜਿਤਨੇ ਵੀ ਜ਼ਿਕਰ ਆਏ ਹਨ, ਇਹ ਮਾਨਸਿਕ ਸ਼ਕਤੀਆਂ ਇਹ ਉਸ ਆਤਮਕ ਸ਼ਕਤੀ ਦੇ ਮੁਕਾਬਲੇ ਤਾਂ ਕੁਛ ਵੀ ਨਹੀਂ, ਸੂਰਜ ਦੇ ਸਾਹਮਣੇ ਮੋਮਬੱਤੀ ਜਿੰਨਾ ਵੀ ਪ੍ਰਕਾਸ਼ ਨਹੀਂ। ਪਰ ਅਸੀਂ ਇਹਨਾਂ ਕੂੜੀਆਂ ਪ੍ਰਾਪਤੀਆਂ ਤੇ ਆਫਰੇ ਫਿਰਦੇ ਹਾਂ। ਇਹ ਮਾਨਸਿਕ ਸ਼ਕਤੀਆਂ ਸਾਡੇ ਆਤਮਕ ਜੀਵਨ ਲਈ ਸਹਾਇਕ ਹੋਣ ਦੀ ਬਜਾਏ ਸਾਨੂੰ ਦੁਰੇਡੇ ਲੈ ਜਾਂਦੀਆਂ ਹਨ, ਕਿਉਂਕਿ ਇਹਨਾਂ ਰਿਧੀਆਂ ਸਿਧੀਆਂ ਦੀ ਸ਼ਕਤੀ ਨਾਲ ਉਹਨਾਂ ਦੀ ਸੂਖਮ ਹੋਮੇ ਨੂੰ ਫੂਕ ਮਿਲਦੀ ਰਹਿੰਦੀ ਹੈ ਤੇ ਉਹ ਕਰਮਾਤਾਂ ਦਿਖਾਉਣ ਲੱਗ ਪੈਂਦੇ ਹਨ ਤੇ ਵਰ ਸਰਾਬ ਵੀ ਦੇਣ ਲੱਗ ਪੈਂਦੇ ਹਨ, ਜਿਸ ਨਾਲ ਗਰਜ਼ਮੰਦ ਜਨਤਾ ਖਿੱਚੀ ਜਾਂਦੀ ਹੈ। ਇਸ ਤਰ੍ਹਾਂ ਸਹਿਜ ਸੁਭਾਏ ਅਚੇਤੀ ਜਗਿਆਸੂ ਦੇ ਮਨ ਵਿੱਚ ਸੂਖਮ ਮਾਣ ਵਡਿਆਈ ਆ ਜਾਂਦੀ ਹੈ। ਇਸ ਮਾਣ ਵਡਿਆਈ ਤੇ ਪ੍ਰਤਿਸ਼ਠਾ ਨਾਲ ਉਸਨੂੰ ਮਾਨਸਿਕ ਹੋਮੇ ਦਾ ਨਸ਼ਾ ਚੜ ਜਾਂਦਾ ਹੈ ਤੇ ਉਹ ਭਲਾ ਭਲੇਰਾ ਸਾਧ ਸੰਤ ਮਹੰਤ ਆਚਾਰੀਆ ਗੁਰੂ ਅਵਤਾਰ ਸ੍ਰੀ 108 ਆਦਿ ਅਖਵਾਉਣ ਲੱਗ ਪੈਂਦਾ ਹੈ। ਇਸ ਸੂਖਮ ਹੋਮੇ ਦੇ ਨਸ਼ੇ ਨੂੰ ਮਾਣਨ ਲਈ ਉਹ ਯੋਗ ਸਾਧਨਾ ਨਾਲ ਸੈਂਕੜੇ ਸਾਲ ਉਮਰ ਵਧਾ ਲੈਂਦੇ ਹਨ। ਇਸ ਤਰ੍ਹਾਂ ਉਹ ਅਵਸ਼ ਹੀ ਉੱਚੇ ਸੁੱਚੇ ਆਤਮਕ ਭਗਤੀ ਦੇ ਆਦੇਸ਼ ਤੇ ਉਦੇਸ਼ ਤੋਂ ਦੁਰੇੜੇ ਹੁੰਦੇ ਜਾਂਦੇ ਹਨ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਕਬੀਰ ਸਿੱਖ ਸਾਖਾ ਬੋਤੇ ਕੀਏ ਕੇਸੋ ਕਿਉ ਨਮੀਤ, ਚਾਲੇ ਥੇ ਹਰ ਮਿਲਨ ਕੋ ਬੀਚੇ ਅਟਕਿਓ ਜੀ। ਰਿੱਧ ਸਿੱਧ ਨਿਤ ਪਾਖੰਡ ਬਹੁ ਤੰਤਰ ਮੰਤਰ ਨਾਟਕ ਅਗਲੇ ਰੇ, ਸੰਨਿਆਸੀ ਦਸਨਾਉ ਤਰ ਜੋਗੀ ਬਾਰੇ ਪੰਥ ਚਲਾਇਆ, ਰਿੱਧ ਸਿੱਧ ਨਿਤ ਰਸਾਇਣਾ ਤੰਤ ਮੰਤ ਚ ਟਿਕ ਵਰਤਾਇਆ। ਇਸ ਮਾਣ ਵਡਿਆਈ ਦੇ ਸੂਖਮ ਨਸ਼ੇ ਵਿੱਚ ਜਗਿਆਸੂ ਇਤਨਾ ਗਲਤਾਨ ਤੇ ਅਲਮਸਤ ਹੋ ਜਾਂਦਾ ਕਿ ਆਪਣੀ ਰੂਹਾਨੀ ਮੰਜ਼ਿਲ ਨੂੰ ਉੱਕਾ ਹੀ ਭੁੱਲ ਜਾਂਦਾ ਹੈ, ਜਿਸ ਨਾਲ ਉਸਦੀ ਆਪਣੀ ਆਤਮਕ ਤਰੱਕੀ ਰੁਕ ਜਾਂਦੀ ਹੈ ਤੇ ਉਹ ਖੜਦੀ ਕਲਾ ਵਿੱਚ ਵਿਚਰਦਾ ਹੋਇਆ ਸਹਿਜੇ ਸਹਿਜੇ ਅਣਜਾਣੇ ਹੀ ਰਸਾਤਲ ਵੱਲ ਰੁੜਦਾ ਜਾਂਦਾ ਹੈ ਤੇ ਐਸੇ ਜਗਿਆਸੂ ਨੂੰ ਆਪਣੀ ਇਸ ਮਾਨਸਿਕ ਤੇ ਆਤਮਕ ਅਦੋਗਤੀ ਦਾ ਅਹਿਸਾਸ ਹੀ ਨਹੀਂ ਹੁੰਦਾ। ਹਾਂਜੀ, ਕਿਸੇ ਨੂੰ ਇਹ ਸ਼ਕਤੀ ਪ੍ਰਾਪਤ ਹੋ ਜਾਏ ਤੇ ਉਸੇ ਜਦੋਂ ਸੰਤੁਸ਼ਟ ਹੋ ਜਾਂਦਾ ਹੈ ਜਾਂ ਆਫਰਿਆ ਫਿਰਦਾ ਹੈ, ਫਿਰ ਉਹ ਤਾਂ ਵੱਲ ਨਹੀਂ ਚੜ੍ਹਦਾ, ਖੜਦੀਆਂ ਕਲਾਂ ਵਿੱਚ ਵਿਚਰਦਾ, ਫਿਰ ਰਸਾਤਲ ਵੱਲ ਚਲਾ ਜਾਂਦਾ ਹੈ, ਪਰ ਉਸਨੂੰ ਆਪ ਨੂੰ ਮਹਿਸੂਸ ਨਹੀਂ ਹੁੰਦਾ। ਇਸ ਤਰ੍ਹਾਂ ਫਿਰ ਉਹ ਡੇਰਾ ਸੰਪਰਦਾ ਠਾਠ ਬਾਠ ਧਾਰਮਿਕ ਰਜਵਾੜਾ ਰਚ ਕੇ ਇਸੇ ਵਿੱਚ ਗਲਤਾਨ ਹੋ ਕੇ ਗ੍ਰਹਿਸਤੀਆਂ ਵਾਂਗ ਹੋਮੇ ਦੀ ਮਾਣ ਵਡਿਆਈ ਦੇ ਨਸ਼ੇ ਵਿੱਚ ਮਸਤ ਹੋ ਜਾਂਦਾ ਹੈ ਤੇ ਆਪਣੀ ਆਤਮਕ ਮੰਜ਼ਿਲ ਭੁੱਲ ਜਾਂਦਾ ਹੈ। ਮਗਰ ਮਗਰ ਚੇਲੇ ਫਿਰਦੇ ਹਨ ਤੇ ਉਸੇ ਵਿੱਚ ਖੁਸ਼ ਹੁੰਦਾ ਹੈ, ਆਪਣੀ ਰੂਹਾਨੀ ਮੰਜ਼ਿਲ ਭੁੱਲ ਗਿਆ, ਉਹੀ ਗ੍ਰਹਿਸਤੀਆਂ ਵਾਂਗ ਲੰਪਟ ਜੀਵਨ ਹੋ ਜਾਂਦਾ ਹੈ। ਇਸ ਸ਼੍ਰੇਣੀ ਵਿੱਚ ਵਲੀ ਕੰਧਾਰੀ, ਨੂਰ ਸ਼ਾਹ, ਗੋਰਖਨਾਥ ਵਰਗੇ ਅਨੇਕਾਂ ਜੋਗੀ ਆਉਂਦੇ ਹਨ। ਸੋ ਇਹਨਾਂ ਮਾਨਸਿਕ ਸ਼ਕਤੀਆਂ ਦੇ ਪਿਛੋਕੜ ਵਿੱਚ ਹੋਮੇ ਦਾ ਹੀ ਪ੍ਰਗਟਾਵਾ ਤੇ ਵਰਤ ਵਰਤਾਰਾ ਹੁੰਦਾ ਹੈ ਜੋ ਮਨ ਦੀਆਂ ਨੀਵੀਆਂ ਵਾਸ਼ਨਾਵਾਂ ਦੀ ਰੰਗਤ ਵਾਲਾ ਹੁੰਦਾ ਹੈ, ਜਿਵੇਂ ਕਿ ਈਰਖਾ, ਦ੍ਵੈ, ਤਵਸ, ਵੈਰ, ਵਿਰੋਧ, ਸਾੜਾ, ਖੁਦਗਰਜ਼ੀ, ਹੋਮੇ ਆਦਿ। ਇਹ ਹਉਤਾਰੀ ਮਾਨਸਿਕ ਸ਼ਕਤੀਆਂ ਹੀ ਦੁਨੀਆਂ ਦੀ ਮਾਨਸਿਕ ਗਿਲਾਨੀ ਦਾ ਕਾਰਨ ਹਨ, ਚਾਹੇ ਉਹ ਯੋਗ ਸਾਧਨ ਹੋਣ, ਚਾਹੇ ਤਾਂਤਰਿਕ ਹੋਣ, ਚਾਹੇ ਰਾਜਸੀ ਹੋਣ, ਚਾਹੇ ਸਰੀਰਕ ਹੋਣ, ਚਾਹੇ ਦਿਮਾਗੀ ਹੋਣ ਤੇ ਚਾਹੇ ਵਿਗਿਆਨਕ ਹੋਣ। ਇਹਨਾਂ ਮਾਨਸਿਕ ਅਥਵਾ ਦਿਮਾਗੀ ਤੇ ਵਿਗਿਆਨਕ ਸ਼ਕਤੀਆਂ ਨੇ ਜਿੱਥੇ ਸਾਡੇ ਲਈ ਸਰੀਰਕ ਤੇ ਮਾਨਸਿਕ ਸੁੱਖ ਆਰਾਮ ਪ੍ਰਦਾਨ ਕੀਤੇ ਹਨ, ਉੱਥੇ ਦੂਜੇ ਪਾਸੇ ਸਾਡੇ ਜੀਵਨ ਨੂੰ ਮਲੀਨ, ਗੰਦਲਾ, ਵਿਵਚਾਰਕ, ਝੂਠਾ, ਫਰੇਬੀ ਤੇ ਖੁਦਗਰਜ਼ ਬਣਾ ਦਿੱਤਾ ਹੈ, ਜਿਸ ਕਾਰਨ ਸਾਡੇ ਜੀਵਨ ਵਿੱਚੋਂ ਨੇਕ ਉੱਚੇ ਸੁੱਚੇ ਦੈਵੀ ਭਾਵ ਉੱਡ ਪੁੱਡ ਰਹੇ ਹਨ। ਅੱਜ ਤੋਂ 500 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਦੁਨੀਆਂ ਦੀ ਇਸ ਮਾਨਸਿਕ ਹਾਲਤ ਨੂੰ ਇਉਂ ਬਿਆਨ ਕੀਤਾ ਹੈ, ਸ਼ਰਮ ਧਰਮ ਦੋਏ ਛਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾ ਲਓ। ਜਿਉਂ ਜਿਉਂ ਹੋਮੇ ਵੇੜੀ ਤੀਖਣ ਬੁੱਧੀ ਨਾਲ ਸਾਡੀਆਂ ਮਾਨਸਿਕ ਤੇ ਵਿਗਿਆਨਕ ਸ਼ਕਤੀਆਂ ਵਧਦੀਆਂ ਜਾਂਦੀਆਂ ਹਨ, ਤਿਉਂ ਤਿਉਂ ਸਾਡਾ ਮੈਂ ਮੇਰੀ ਵਾਲਾ ਭਰਮ ਭੁਲੇਖਾ ਤੀਬਰ ਆਉਂਦਾ ਜਾਂਦਾ ਹੈ, ਜਿਸ ਦੁਆਰਾ ਸਾਡਾ ਮਨ ਹੋਰ ਵੀ ਮਲੀਨ ਆਉਂਦਾ ਜਾਂਦਾ ਹੈ। ਇਸੇ ਕਾਰਨ ਸੰਸਾਰ ਵਿੱਚ ਮਾਨਸਿਕ ਗਿਲਾਨੀ ਘਟਣ ਦੀ ਬਜਾਏ ਵਧਦੀ ਜਾਂਦੀ ਹੈ ਤੇ ਸਮੁੱਚੀ ਸਭਿਅਤਾ ਵੀ ਨਿਗਰਦੀ ਜਾਂਦੀ ਹੈ। ਹੁਣ ਇੱਕ ਹੋਰ ਸਵਾਲ ਕਿ ਜਦ ਮਾਨਸਿਕ ਸ਼ਕਤੀ ਦਿਨ ਰਾਤ ਸ੍ਰਿਸ਼ਟੀ ਵਿੱਚ ਕੰਮ ਕਰ ਰਹੀ ਹੈ, ਸਾਡੇ ਅੰਦਰ ਕੰਮ ਕਰ ਰਹੀ ਹੈ, ਸਾਡੇ ਹੱਥ ਪੈਰ ਸਰੀਰ ਉਸ ਨਾਲ ਚੱਲ ਰਹੇ ਹਨ, ਫਿਰ ਇਹ ਮਹਿਸੂਸ ਕਿਉਂ ਨਹੀਂ ਹੁੰਦੀ? ਜਦ ਅਸਮਾਨ ਵਿੱਚ ਬਦਲ ਬਣ ਜਾਂਦੇ ਹਨ ਤਾਂ ਅਸੀਂ ਸੂਰਜ ਦੀ ਰੋਸ਼ਨੀ ਤੇ ਸ਼ਕਤੀ ਤੋਂ ਵਾਂਝੇ ਹੋ ਜਾਂਦੇ ਹਨ। ਇਸੇ ਤਰ੍ਹਾਂ ਜਦ ਸਾਡੇ ਮਨ ਉੱਤੇ ਹਉਤਾਰੀ ਅਗਿਆਨਤਾ ਦੇ ਬੱਦਲ ਆ ਜਾਂਦੇ ਹਨ ਤਾਂ ਅਸੀਂ ਆਤਮਕ ਰੋਸ਼ਨੀ ਅਥਵਾ ਆਤਮਕ ਗਿਆਨ ਤੇ ਆਤਮਕ ਸ਼ਕਤੀ ਤੋਂ ਵਾਂਝੇ ਹੋ ਜਾਂਦੇ ਹਨ। ਅਸਮਾਨੀ ਬੱਦਲ ਤਾਂ ਥੋੜ੍ਹੇ ਸਮੇਂ ਲਈ ਆਉਂਦੇ ਹਨ ਤੇ ਫਿਰ ਧੁੱਪ ਨਿਕਲ ਜਾਂਦੀ ਹੈ, ਪਰ ਸਾਡੇ ਮਨੋ ਤੇ ਹੋਮੇ ਦੀ ਅਗਿਆਨਤਾ ਅਥਵਾ ਦੂਜੇ ਭਾਵ ਦੇ ਭਰਮ ਭੁਲਾਵੇ ਦੇ ਕਾਲੇ ਬੋਲੇ ਬੱਦਲ ਸਾਡੇ ਮਨ ਉੱਤੇ ਅਨੇਕਾਂ ਜਨਮਾਂ ਤੋਂ ਛਾਏ ਹੋਏ ਹਨ, ਜਿਸ ਕਰਕੇ ਅਸੀਂ ਅਕਾਲ ਪੁਰਖ ਦੀ ਹੋਂਦ ਤੇ ਉਸ ਦੀ ਆਤਮਕ ਸ਼ਕਤੀ ਤੋਂ ਅਣਜਾਣ ਅਵੇਸਲੇ ਬੇਮੁਖ ਤੇ ਨਾਸਤਕ ਹੋ ਰਹੇ ਹਾਂ ਅਤੇ ਹਾਂ ਤਾਰੀ ਬਦਲਾਂ ਦੇ ਭਰਮ ਭੁਲਾਵੇ ਵਿੱਚ ਨੀਵੀਆਂ ਵਾਸ਼ਨਾਵਾਂ ਵਾਲਾ ਗਿਲਾਨੀ ਵਾਲਾ ਜੀਵਨ ਬਤੀਤ ਕਰ ਰਹੇ ਹਾਂ। ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋ ਐਨ ਇਸ ਔਧ ਕਟੈ ਨੇ ਜਾਣੈ ਭਇਓ ਲੋਭ ਸੰਘ ਹੌਰਾ ਮਿਥਿਆ ਸੰਗ ਸੰਗ ਲਪਟਾਏ ਮੋਹ ਮਾਇਆ ਕਰ ਬਾਂਧੇ ਜੈ ਜਾਨੋ ਸੋ ਚੀਤ ਨਾ ਆਵੇ ਅਹੰਗ ਬੁੱਧ ਪਏ ਆਂਦੇ। ਸਾਡੀ ਇਸ ਮਾਨਸਿਕ ਅਵਸਥਾ ਦਾ ਮੁੱਢਲਾ ਕਾਰਨ ਸਾਡੇ ਹਉ ਤਾਰੀ ਖਿਆਲ ਗਲਤ ਨਿਸ਼ਚੇ ਆਤਮਕ ਅਗਿਆਨਤਾ ਮਾਨਸਿਕ ਪਰਮ ਭੁਲੇਖੇ ਮਨਮੁਖਤਾ ਸ਼ਰਧਾਹੀਣਤਾ ਤੇ ਮੁੱਖ ਕਾਰਨ ਭੁੱਲ ਹੀ ਹੈ। ਸੋ ਅਕਾਲ ਪੁਰਖ ਅਥਵਾ ਉਸਦੀ ਇਲਾਈ ਸ਼ਕਤੀ ਬਾਬਤ ਸਾਡੇ ਖਿਆਲ ਨਿਸ਼ਚੇ ਸ਼ਰਧਾ ਭਾਵਨੀ ਗਿਆਨ ਆਦਿ ਸੁਣੇ ਸੁਣਾਏ ਸਮਝੇ ਸਮਝਾਏ ਪੜ੍ਹੇ ਪੜ੍ਹਾਏ ਓਪਰੇ ਜੇ ਫੋਕੇ ਆਉਂਦੇ ਹਨ ਜੋ ਸਾਡੇ ਦਿਮਾਗੀ ਦਾਇਰੇ ਤਾਂ ਸੀਮਤ ਆਉਂਦੇ ਹਨ ਤੇ ਔਕੜ ਆਉਣ ਵੇਲੇ ਤੇ ਛੇਤੀ ਉੱਡ ਪੁੱਡ ਕੇ ਛਾਈ ਮਾਈ ਹੋ ਜਾਂਦੇ ਹਨ। ਹਾਂਜੀ ਕਹਿ ਤਾਂ ਦਿੰਦੇ ਹਾਂ ਸਰਬ ਕਲਾ ਸਮਰੱਥ ਹੈ, ਔਕੜ ਆ ਗਿਆ ਇਹ ਖਿਆਲ ਉੱਡ ਜਾਂਦਾ ਹੈ, ਫਿਰ ਆਪਣਾ ਬਾਹੂਬਲ ਆਪਣੀ ਸ਼ਕਤੀ ਆਪਣੇ ਜਾਣ ਪਛਾਣ ਦੇ ਦਾਇਰੇ ਨੂੰ ਅੱਗੇ ਲਿਆ ਕੇ ਆਪਣੀਆਂ ਮੁਸੀਬਤਾਂ ਦੂਰ ਕਰਦੇ ਹਾਂ। ਸਾਡੀ ਇਹ ਮਾਨਸਿਕ ਅਗਿਆਨਤਾ ਅਥਵਾ ਪੁੱਲ ਸਾਡੇ ਮਨ ਵਿੱਚ ਜਨਮਾਂ ਜਨਮਾਂਤਰਾਂ ਤੋਂ ਅਭਿਆਸ ਦੁਆਰਾ ਤਸ ਵਸ ਰਸ ਕੇ ਸਮਾ ਚੁੱਕੀ ਹੈ ਤੇ ਸਾਡੇ ਹਰ ਇੱਕ ਖਿਆਲ ਚਿਤਵਨੀ ਕਲਪਨਾ ਵਲਵਲੇ ਭਾਵਨਾ ਨਿਸ਼ਚੇ ਸ਼ਰਧਾ ਫੈਸਲੇ ਕਰਮ ਵਿੱਚ ਸਹਿਜ ਸੁਭਾਏ ਮੈਂ ਮੇਰੀ ਦੁਆਰਾ ਪ੍ਰਵਿਰਤ ਤੇ ਪ੍ਰਗਟ ਹੋ ਰਹੀ ਹੈ। ਧਿਆਨ ਦੇਣਾ ਜੀ, ਜਿਸ ਅਗਿਆਨਤਾ ਦੇ ਪਰਮ ਨੇ ਸਾਨੂੰ ਇਸ ਆਤਮਕ ਸ਼ਕਤੀ ਤੋਂ ਵਾਂਝਿਆ ਰੱਖਿਆ ਹੈ ਉਹ ਮੈਂ ਮੇਰੀ ਦੁਆਰਾ ਪ੍ਰਗਟ ਹੋ ਰਹੀ ਹੈ, ਪ੍ਰਵਿਰਤ ਵੀ ਮੈਂ ਮੇਰੀ ਦੁਆਰਾ ਆਉਂਦੀ ਹੈ। ਜਿਉਂ ਜਿਉਂ ਆਪਣੀ ਜ਼ਿੰਦਗੀ ਵਿੱਚ ਅਸੀਂ ਮੈਂ ਤੇ ਮੇਰੀ ਦਾ ਅਭਿਆਸ ਕਰਦੇ ਹਾਂ, ਜੇਕਰ ਅਸੀਂ ਅਕਾਲ ਪੁਰਖ ਦੀ ਅਜ਼ੂਰੀ ਤੇ ਉਸਦੀ ਆਤਮਕ ਸ਼ਕਤੀ ਦਾ ਲਾਹਾ ਲੈਣਾ ਚਾਹੁੰਦੇ ਹਾਂ ਤਾਂ ਸਾਨੂੰ ਪੁੱਲ ਵਿੱਚੋਂ ਨਿਕਲ ਕੇ ਯਾਦ ਅਥਵਾ ਸਿਮਰਨ ਜਾਂ ਸ਼ਬਦ ਸੁਰਤ ਦੀ ਕਮਾਈ ਕਰਨੀ ਪਵੇਗੀ। ਦੂਜੇ ਲਫ਼ਜ਼ਾਂ ਵਿੱਚ ਮੈਂ ਮੇਰੀ ਦੇ ਪਰਮ ਭੁਲੇਖੇ ਵਿੱਚੋਂ ਨਿਕਲ ਕੇ ਤੂੰ ਤੇਰੀ ਦਾ ਅਭਿਆਸ ਕਰਨਾ ਪਵੇਗਾ। ਧਿਆਨ ਦੇਣਾ ਜੀ, ਜੇ ਅਸੀਂ ਆਤਮਕ ਸ਼ਕਤੀ ਦਾ ਲਾਹਾ ਲੈਣਾ ਚਾਹੁੰਦੇ ਹਾਂ, ਸਾਨੂੰ ਅਨੁਭਵ ਹੋਵੇ ਤੇ ਅਸੀਂ ਉਸਦਾ ਲਾਹਾ ਲੈ ਸਕੀਏ, ਤਾਂ ਇੱਕੋ ਤਰੀਕਾ ਹੈ ਸ਼ਬਦ ਸੁਰਤ ਦੀ ਕਮਾਈ ਸਿਮਰਨ, ਜਿਸ ਦਾ ਵਿਸਥਾਰ ਪਿਛਲੇ ਦਿਨਾਂ 'ਚ ਪੜਿਆ ਗਿਆ ਸੀ। ਪਰ ਦੂਜੀ ਗੱਲ ਨਿਸ਼ਾਨੇ ਨੂੰ ਮੁੱਖ ਰੱਖ ਕੇ, ਜਿਵੇਂ ਕੱਲ ਪੜਿਆ ਸੀ ਕਿ ਮੈਂ ਮੇਰੀ ਦੇ ਪਰਮ ਭੁਲੇਖੇ ਵਿੱਚੋਂ ਨਿਕਲ ਕੇ ਤੂੰ ਤੇਰੀ ਦਾ ਅਭਿਆਸ ਕਰਨਾ ਪਵੇਗਾ। ਸਿਮਰਨ ਕਰਨਾ ਹੈ ਸ਼ਬਦ ਸੁਰ ਦੀ ਕਮਾਈ ਸਹੀ ਤਰੀਕੇ ਨਾਲ, ਪਰ ਉਹ ਵੀ ਨਿਸ਼ਾਨਾ ਇਹ ਕਿ ਮੈਂ ਮੇਰੇ ਨੂੰ ਦੂਰ ਕਰਨਾ ਹੈ, ਕਿਉਂਕਿ ਜੇ ਸਿਮਰਨ ਕਰਾਂਗੇ ਨਿਸ਼ਾਨਾ ਮੁੱਖ ਨਹੀਂ ਹੋਵੇਗਾ, ਫਿਰ ਜਦੋਂ ਕੰਮਾਂ ਕਾਰਾਂ 'ਤੇ ਜਾਵਾਂਗੇ ਉਹੀ ਉਹ ਧੀ ਪੁੱਤਰ ਉਹੀ ਉਹ ਖਾਣਾ ਪੀਣਾ ਉਹੀ ਉਹ ਸਾਡੀ ਕਾਰਾਂ ਕੋਠੀਆਂ ਅਭਿਆਸ ਵਧਾਵਾਂਗੇ ਉਹੀ ਰਿਸ਼ਤੇਦਾਰੀਆਂ ਉਹੀ ਮੋਹ ਵਿੱਚ ਫਸ ਜਾਵਾਂਗੇ। ਜੇ ਨਿਸ਼ਾਨਾ ਸਾਡੇ ਸਾਹਮਣੇ ਹੋਵੇਗਾ ਨਾਲ ਨਾਲ ਸਿਮਰਨ ਕਰਾਂਗੇ ਤੇ ਜਿਵੇਂ ਕੱਲ ਪੜਿਆ ਸੀ ਜਿਹੜੇ ਜਿਹੜੇ ਵਿਘਨ ਆਉਂਦੇ ਹਨ ਮੈਂ ਮੇਰੀ ਨੂੰ ਪ੍ਰਫੁੱਲਤ ਕਰਨ ਦੇ ਕਾਰਨ ਆਉਂਦੇ ਹਨ ਉਹਨਾਂ ਤੋਂ ਅਸੀਂ ਪਰਹੇਜ਼ ਕਰਾਂਗੇ। ਸੋ ਫਿਰ ਦੁਹਰਾ ਦੇਈਏ ਕਿ ਜੇਕਰ ਅਸੀਂ ਅਕਾਲ ਪੁਰਖ ਦੀ ਹਜ਼ੂਰੀ ਤੇ ਉਸਦੀ ਆਤਮਕ ਸ਼ਕਤੀ ਦਾ ਲਾਹਾ ਲੈਣਾ ਚਾਹੁੰਦੇ ਹਾਂ ਤਾਂ ਸਾਨੂੰ ਪੁੱਲ ਵਿੱਚੋਂ ਨਿਕਲ ਕੇ ਯਾਦ ਅਥਵਾ ਸਿਮਰਨ ਜਾਂ ਸ਼ਬਦ ਸੁਰਤ ਦੀ ਕਮਾਈ ਕਰਨੀ ਪਵੇਗੀ। ਦੂਜੇ ਲਫ਼ਜ਼ਾਂ ਵਿੱਚ ਮੈਂ ਮੇਰੀ ਦੇ ਪਰਮ ਭੁਲੇਖੇ ਵਿੱਚੋਂ ਨਿਕਲ ਕੇ ਤੂੰ ਤੇਰੀ ਦਾ ਅਭਿਆਸ ਕਰਨਾ ਪਵੇਗਾ। ਈ ਤੈ ਊ ਤੈ ਕਟ 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 ਤੂੰ ਹੀ ਮੋਹਿਨਾ ਕਾਰਨ ਕਰਨਾ ਧਾਰਨ ਤਰਨਾ ਏਕ ਹੈ ਸੋਹਿਨਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਦ ਦੇਖੋ ਤਦ ਤੂੰ ਜਲਸ ਤੂੰ ਥਲਸ ਤੂੰ ਨਦਿਸ ਤੂੰ ਨਦਸ ਤੂੰ ਬ੍ਰਿਛਸ ਤੂੰ ਪਤਸ ਤੂੰ ਛਿਤਸ ਤੂੰ ਉਰਦਸ ਤੂੰ ਪਜਸ ਤੁਅੰਗ ਪਜਸ ਤੁਅੰਗ ਰਟਸ ਤੁਅੰਗ ਠਤਸ ਤੁਅੰਗ ਜ਼ਮੀ ਤੂੰ ਜ਼ਮਾ ਤੂੰ ਮਕੀ ਤੂੰ ਮਕਾਂ ਤੂੰ ਅਬੂ ਤੂੰ ਅਬੈ ਤੂੰ ਅਛੂ ਤੂੰ ਅਛੈ ਤੂੰ ਜਤਸ ਤੂੰ ਬਤਸ ਤੂੰ ਗਤਸ ਤੂੰ ਮਤਸ ਤੂੰ 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 ਇਸ ਤਰ੍ਹਾਂ ਤੂੰ ਤੂੰ ਕਰਤਾ ਤੂੰ ਹੂੰ ਅਨੁਸਾਰ ਅਭਿਆਸ ਕਮਾਈ ਕਰਦਿਆਂ ਸਾਡੇ ਮਨ ਦੀ ਮੈਂ ਮੇਰੀ ਦਾ ਪਰਮ ਭੁਲੇਖਾ ਘਟਦਾ ਜਾਂਦਾ ਹੈ ਅਥਵਾ ਹਉਮੈ ਦਾ ਭਾਵ ਹੁੰਦਾ ਜਾਂਦਾ ਹੈ ਤੇ ਸਹਿਜੇ ਸਹਿਜੇ ਮਨ ਉੱਤੇ ਅੰਤਰ ਆਤਮੇ ਆਤਮਕ ਪ੍ਰਕਾਸ਼ ਦੀਆਂ ਝਲਕਾਂ ਵੱਜਦੀਆਂ ਹਨ। ਜਿਉਂ ਜਿਉਂ ਸ਼ਬਦ ਸੁਰਤ ਅਭਿਆਸ ਕਮਾਈ ਦੁਆਰਾ ਸਾਡੇ ਮਨ ਦੀ ਮੈਲ ਘਟਦੀ ਜਾਂਦੀ ਹੈ ਤਿਉਂ ਤਿਉਂ ਸਾਡੇ ਅੰਤਰ ਆਤਮੇ ਅਨੁਭਵ ਦਾ ਪ੍ਰਕਾਸ਼ ਆਉਂਦਾ ਜਾਂਦਾ ਹੈ। ਇਸ ਤਰ੍ਹਾਂ ਸ਼ਬਦ ਸੁਰਤ ਲਿਵਲੀਨ ਹੋ ਕੇ ਗੁਰਸ਼ਬਦੀ ਗੋਬਿੰਦ ਗੱਜਿਆ ਹੋ ਜਾਂਦਾ ਹੈ। ਇਸ ਹਾਲਤ ਵਿੱਚ ਮੈਂ ਮੇਰੀ ਦਾ ਭਾਵ ਹੋ ਜਾਂਦਾ ਹੈ ਤੇ ਅਨੁਭਵੀ ਮਨ ਵਿੱਚੋਂ तू ही दी कूक सहज सुभाए निकलती है। हाँ जी, जदों असी शब्द सुरत अभ्यास कमाई करते हाँ, ज्यों ज्यों मन की मैल उतरती है, होमे का भाव आता है, त्यों त्यों उस आत्मक प्रकाश की लिशक पैंदी है मन उते, फिर जदों गोबिंद गजया हो जाता है, फिर हुण तां असी उद्दम नाल कहिंदे हाँ तू ही तू ही तू ही, फिर अंदरों ही तू ही दी कूक सहज सुभाए निकलती है, फिर एक ही परमात्मा की टेक रहिंदी है, दुनिया के सारे खत्म हो जाते हैं आसरा, सुरत पूरी तौर पर आजाद, हम किछ नाई एक है ओई, आगे पाछे एक है सोई, हम किछ नाई सब किछ तेरा, ओत पोत नानक संग बसेरा, हम किछ नाई एको तू है आपे आप सजाना, कबीर ना हम किया ना करेंगे ना कर सके शरीर, क्या जानो किछ हर के आप हर किया पयो कबीर कबीर। इस आत्मक शक्ति दे प्रकाश दा दामनक जलवा अनंत अलौकिक अते अश्चर्यो अश्चर्य आंदा है, जिसनू बोली विच बयान नहीं किया जा सकता, रूप अनूप अचर्ज हैं, दर्शन दृष्ट अगोचर पाई, अद्भुत परम अद्भुत विस्मय विस्म अश्चर्य है अश्चर्य अत अत है, दर्शन ज्योत को उदत अश्चर्य में ता मैं तिलछप परम बुद्ध परम अद्भुत छक है, देख बे को दृष्ट न सुन बे को सुरत है, कह बे को जीवा न ज्ञान में उकत है, जद साडे निर्मल मन उते आत्मक प्रकाश हुंदा है ता साडा मन इस प्रकाश दे ऐसे दामनक तेज नू चल नहीं सकदा, मन दी ऐसी हालत नू इउं बयान कीता गया है, दर्शन देखती सुध की न सुध रही, बुद्ध की न बुद्ध रही, मत में न मत है, सो सतगुरु दी अपार बख्शिश ते नदर करम द्वारा ही ए आत्मक अरूढ़ अवस्था प्रदान होंदी है, अते सात संगत दे उच्चे सुच्चे माहौल विच जरी जा सकती है। ध्यान देना जी, पिछे भी असी पढ़िया सी कि जदों असी शब्द दी कमाई करदे हां तां गुरु दे बख्शिश दे पात्र बनदे हां, ये अवस्था तो सतगुर की कृपा द्वारा प्राप्त होंदी है, पर इसलिए उद्यम यह है कि जदों असी शब्द की कमाई करते हाँ उसते रीझ के सतगुरु सानू बख्शिश करता है, तो जदों ये जिहड़ी अजर वस्तु है सात संगत के माहौल में जरी जा सकती है, ध्यान देना जी, आम रिधियां सिधियां जो साढ़े को नहीं जरिया जाती है तो उस तो लखा गुणा ज्यादा दामनिक शक्ति है। सो पिछे असी पढ़िया जे शब्द की कमाई करनी है शुरुआत भी सात संगत तो, फिर पढ़िया कि बाद में जदों अंतरमुखी जीवन मिलता है वह भी सात संगत विच, फिर तीसरी गल यह भी पढ़ी जदों बख्शिश होंदी वह भी सात संगत, ते हुण जदों गोबिंद गज पे अंदर आत्मक शक्ति का झलका वज गया इसनू जरना भी सात संगत, भाव कित्थे भी सानू छोट नहीं, शुरुआत को लैके नाल नाल चलती है। फिर दोहरा दईए कि सतगुरु की अपार बख्शिश ते नदर करम द्वारा ही ए आत्मक अरूढ़ अवस्था प्रदान होंदी है, ते साध संगत दे उच्चे सुचे माहौल विच ही जरी जा सकती है। नाम रूप पयो साध संग पवनिद पार परा, अपियो पियो गत थियो परमा कहो नानक अजर जरा, गुरमुख सुख फल साध संग शब्द सुरत लिव अलख लखाया, पिरम प्याला अजर जराया, गुरबाणी विचार लेख नंबर 34 आत्मक शक्ति। इस तरह की आत्मक लिखता गुरमुख प्यारियां ने 132 लिखिया हैं, स्टाल तो आप जी प्राप्त कर सकते हो, सारिया लिखता गुरबाणी के आधार पर लिखिया गई हैं, सानू आत्मक सेध देंदियां हैं।